ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰਮ ਸਿੰਘ, ਸ਼ਰਮ ਸਿੰਘ ਅਤੇ ਮਰਮ ਸਿੰਘ ਦੀ ਜੋ ਵਾਰਤਾਲਾਪ ਸੰਤ ਜੀ ਨਾਲ ਚੱਲ ਰਹੀ ਸੀ, ਤਾਂ ਉਸ ਦਾ ਅਗਲਾ ਹਿੱਸਾ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਹਿੱਸੇ ਵਿੱਚ ਜੋ ਸ਼ਰਮ ਸਿੰਘ ਨੇ ਸਵਾਲ ਕੀਤਾ ਸੀ, ਉਸਨੂੰ ਦੁਬਾਰਾ ਪੜਿਆ ਜਾ ਰਿਹਾ ਹੈ। ਸ਼ਰਮ ਸਿੰਘ, ਆਪ ਦੇ ਦਰਸ਼ਨ ਮਾਤਰ ਨਾਲ ਠੰਡ ਪਈ ਸੀ, ਇਹ ਮੈਂ ਸ਼ੋਭਾ ਕਰਨ ਲਈ ਨਹੀਂ ਪਰ ਸੱਚ ਆਖਿਆ ਹੈ। ਆਪ ਦੇ ਕਥਨ ਨਾਲ ਸਵਾਦ ਆਇਆ ਹੈ ਅਤੇ ਹੁਣ ਸਮਝ ਵੀ ਪਈ ਹੈ ਗੱਲ, ਚਾਹੇ ਗਿਆਨੀ ਹੋਣ ਕਰਕੇ ਸਮਝਦਾ ਸਾਂ ਪਹਿਲੇ ਵੀ, ਪਰ ਉਹ ਸਮਝ ਸੰਸਿਆ ਸਯੋਕਤ ਸੀ ਅਤੇ ਦਿਲ ਬੱਜ ਨਹੀਂ ਸਿਖਾਉਂਦਾ। ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ, ਮਾਨੁਕ ਕਥੈ ਕਥ ਲੋਕ ਸੁਣਾਵੈ, ਜੋ ਬੋਲੇ ਸੋਨਾ ਵਿਚਾਰੈ, ਸਤਸੰਗਤ ਮਿਲੇ ਤਾਂ ਦ੍ਰਿੜਤਾ ਆਵੈ, ਹਰ ਰਾਮ ਨਾਮ ਨਿਸਤਾਰੇ। ਨਾਲੇ ਉਹ ਸਫਾ ਨਹੀਂ ਸੀ ਹੁੰਦੀ ਸਮਝ, ਆਪਨੇ ਸਾਫ ਸਾਫ ਕਰਕੇ ਸਮਝਾ ਦਿੱਤਾ ਹੈ, ਪਰ ਅਜੇ ਸਾਨੂੰ ਸੋਝੀ ਨਹੀਂ ਪਈ ਕਿ ਸਾਡੀ ਭੁੱਲ ਕਿੱਥੇ ਸੀ। ਨਰਮ ਸਿੰਘ, ਠੀਕ ਇਹੋ ਮੇਰਾ ਹਾਲ ਹੈ, ਸਾਡੀ ਭੁੱਲ ਦਾ ਸਾਨੂੰ ਥਾਉ ਨਹੀਂ ਪੈਂਦਾ। ਸੰਤ, ਹੁਕਮ ਹੈ ਸੁਨਤ ਕਮਾਵਤ ਹੋਤ ਉਧਾਰ, ਭਾਈ ਨਿਸਤਾਰੇ ਦਾ ਰਾਹ ਇਹ ਹੈ, ਸੁਣਿਆ ਅਤੇ ਕਮਾਇਆ ਨਾ, ਪੜ੍ਹਿਆ ਅਤੇ ਕਮਾਇਆ ਨਾ, ਸਮਝਿਆ ਅਤੇ ਕਮਾਇਆ ਨਾ। ਬਾਬਾ ਜੀ ਦਾ ਹੁਕਮ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਓ। ਸੁਣੋ ਮਨੋ ਭਾਉ, ਵਿਸ਼ਵਾਸ ਦ੍ਰਿੜ ਕਰਕੇ ਅੰਦਰ ਨਿਸ਼ਚੈ ਕਰੋ, ਵਾਰੰਵਾਰ ਕਮਾਈ ਕਰੋ, ਜੋ ਹਉ ਦੀ ਮੈਲ ਉਤਰ ਜਾਵੇ। ਸੋ ਸੁਣਿਆ ਸਮਝਿਆ ਮੰਨਿਆ ਅਤੇ ਕਮਾਇਆ ਅੰਦਰ ਟਿਕਾਵ ਹੋ ਜਾਂਦਾ ਹੈ ਅਤੇ ਅਨੁਭਵ ਖੁੱਲ੍ਹਦਾ ਹੈ। ਸ਼ਰਮ ਸਿੰਘ, ਕਹਿ ਤਾਂ ਨਹੀਂ ਸਕਦੇ ਕਿ ਕੁਛ ਕੀਤਾ ਹੈ, ਪਰ ਕੁਛ ਰੱਤੀ ਰਵਾਲ ਜੇ ਕੀਤਾ ਹੈ ਤਾਂ ਬਣਿਆ ਕੁਛ ਨਾ। ਕੋਈ ਲੱਭ ਦਿਓ ਨਾ ਮਰਮ ਦੀ ਗੱਲ ਕਿ ਅਸੀਂ ਕਿੱਥੋਂ ਉੱਕੇ ਹਾਂ। ਸੰਤ, ਫਿਰ ਕੱਚਾ ਬੋਲਾ ਹੈ ਭਾਈ, ਕੱਚਾ ਬੋਲਾ ਗੁਰੂ ਕੇ ਖਾਲਸਾ ਹੋ ਕੇ ਨਾ ਬੋਲੋ, ਬਣਿਆ ਸਭ ਕੁਛ ਹੈ, ਗੁਰੂ ਵਾਕ ਹੈ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਗੁਰੂ ਮਹਾਰਾਜ ਜੀ ਆਪ ਦਰਸ ਦੀ ਪਿਆਸਾ ਲਈ ਅਰਦਾਸ ਕਰਨੀ ਸਿਖਾਲ ਰਹੇ ਹਨ। ਸਾਡੀ ਸਮਝੇ ਬਈ ਖਾਲਸਾ ਜੀ, ਤੁਹਾਡੇ ਕਥਾ ਕੀਰਤਨ ਖਾਲੀ ਨਹੀਂ ਗਏ, ਅਤੇ ਜੋ ਕੁਛ ਤੁਸਾਂ ਕੀਤਾ ਹੈ ਉਹ ਸਫਲਿਆ ਹੈ। ਇਹ ਜੋ ਮੇਰੇ ਪਾਸ ਤੁਰ ਕੇ ਆਏ ਹੋ ਅਤੇ ਰਾਹ ਭਾਲਦੇ ਹੋ, ਇਸ ਪਿਆਸ ਦੀ ਨਿਸ਼ਾਨੀ ਹੈ। ਇਹ ਨਿਮਰਤਾ, ਇਹ ਢੂੰਡ ਸਭ ਪਿਆਸ ਦੇ ਲੱਖਣ ਹਨ। ਨਹੀਂ ਤਾਂ ਭਾਈ ਗੁਰੂ ਬਖਸ਼ੇ, ਅਸਾਂ ਤਾਂ ਕਈ ਵੇਖੇ ਹਨ ਨੇਰੇ ਹੰਕਾਰ ਦੇ ਪੁਤਲੇ। ਰਾਗ ਵਿਦਿਆ ਦਾ ਅਭਿਮਾਨ, ਸੁਰੀਲੇ ਗਲੇ ਦਾ ਅਭਿਮਾਨ, ਚਾਰ ਅੱਖਰ ਸੰਸਕ੍ਰਿਤ ਜਾਂ ਫਾਰਸੀ ਪੜ੍ਹੇ ਦਾ ਅਭਿਮਾਨ, ਸੋਹਣੀ ਜੁਗਤ 'ਤੇ ਹਸਾ ਰਵਾ ਦੇਣ ਵਾਲੀ ਲਿਆਕਤ ਦਾ ਅਭਿਮਾਨ, ਇਹੀ ਪ੍ਰਧਾਨ ਹੁੰਦਾ ਹੈ। ਹਾਂਜੀ, ਫਿਰ ਦੁਹਰਾ ਦੇਈਏ, ਗੁਰੂ ਬਖਸ਼ੇ, ਅਸਾਂ ਤਾਂ ਕਈ ਵੇਖੇ ਹਨ ਨਿਰੇ ਹੰਕਾਰ ਦੇ ਪੁਤਲੇ। ਰਾਗ ਵਿਦਿਆ ਦਾ ਅਭਿਮਾਨ, ਸੁਰੀਲੇ ਗਲੇ ਦਾ ਅਭਿਮਾਨ, ਚਾਰ ਅੱਖਰ ਸੰਸਕ੍ਰਿਤ ਜਾਂ ਫਾਰਸੀ ਪੜ੍ਹੇ ਦਾ ਅਭਿਮਾਨ, ਸੋਹਣੀ ਜੁਗਤ 'ਤੇ ਹਸਾ ਰਵਾ ਦੇਣ ਵਾਲੀ ਲਿਆਕਤ ਦਾ ਅਭਿਮਾਨ, ਇਹੀ ਪ੍ਰਧਾਨ ਹੁੰਦਾ ਹੈ। ਤੁਸੀਂ ਤਾਂ ਭਲੇ ਹੋ, ਆਪਣੀ ਭੁੱਲ ਤੱਕਦੇ ਹੋ, ਮੇਰੇ ਕੋਲ ਆ ਕੇ ਭੁੱਲਾਂ ਦਸੀਆਂ ਨੇ, ਤਰਲੇ ਵਿੱਚ ਹੋ ਕੇ ਕਿਵੇਂ ਮਾਲੋ ਮਾਂਗੋ ਵਰਗੇ ਸਤਪੁਰਖਾਂ ਵਾਂਗੂ ਸਾਡਾ ਵੀ ਉਧਾਰ ਹੋਵੇ। ਇਹ ਪਿਆਸ ਪਰਮਾਰਥ ਦਾ ਪਹਿਲਾ ਕਦਮ ਹੈ ਜੋ ਤੁਹਾਨੂੰ ਬਾਣੀ ਦੀ ਮਿਹਰ ਨਾਲ ਪ੍ਰਾਪਤ ਹੋਇਆ ਹੈ। ਹੁਣ ਹੋਰ ਹੀਲਾ ਕਰੋ ਅਗੇਰੇ ਵਧਣ ਦਾ। ਇਹ ਭਾਈ ਪਹਾੜ ਦੀ ਚੜ੍ਹਾਈ ਵਾਂਗੂ ਅੱਗੇ ਤੋਂ ਅੱਗੇ ਤਰੱਕੀ ਹੁੰਦੀ ਹੈ। ਸ਼ਰਮ ਸਿੰਘ, ਕੋਈ ਥਾਉ, ਕੋਈ ਨੁਕਤਾ ਉਕਾਈ ਦਾ ਲੱਭ ਦਿਓ। ਸੰਤ ਮੁਸਕਰਾਏ ਅਤੇ ਕਹਿਣ ਲੱਗੇ, ਇਹ ਗੁਰੂ ਮਿਹਰ ਕਰੇ। ਭਾਈ ਮਾਲੋ ਮਾਂਗੋ ਦਾ ਜੋ ਰੱਤਾ ਭੋਰਾ ਜੀਵਨ ਦਾ ਪਤਾ ਸਾਨੂੰ ਇਤਿਹਾਸਾਂ ਵਿੱਚ ਲਿਖਿਆ ਮਿਲਦਾ ਹੈ, ਉੱਥੋਂ ਹੀ ਲੱਭ ਲਓ। ਸਤਿਗੁਰ ਨੇ ਉਹਨਾਂ ਨੂੰ ਕਠਨ ਮਾਰਗ, ਅੱਠ ਯੋਗ ਦੇ ਅਤੇ ਹੋਰ ਤਰ੍ਹਾਂ ਦੇ ਯੋਗਾਂ ਦੇ ਸਾਰੇ ਸੁਣਾਏ। ਵਿੱਚੇ ਆ ਗਏ ਸਾਰੇ ਯੋਗ ਅਤੇ ਸਾਰੇ ਪੁਰਾਤਨ ਤਰੀਕੇ ਅਤੇ ਅੱਜ ਕੱਲ੍ਹ ਦੇ ਤਰੀਕੇ ਜੋ ਯੋਗ ਅਤੇ ਭਗਤੀ ਨੂੰ ਵਿਗਾੜ ਕੇ ਤੁਰੇ ਹਨ, ਅਤੇ ਸੁਗਮ ਰਾਹ ਦੱਸਿਆ ਸਿਫਤ ਸਲਾਹ ਦਾ, ਇਹ ਦੱਸ ਕੇ ਉਹਨਾਂ ਨੂੰ ਅਮਲੀ ਤੌਰ 'ਤੇ ਹਉਮੈ ਜਿੱਤਣ ਦਾ ਰਾਹ ਦੱਸਿਆ। ਹਉਮੈ ਅਮਲੀ ਰੂਪ ਵਿੱਚ ਆਪਣੇ ਆਪ ਨੂੰ ਦੂਜਾਇਗੀ ਵਿੱਚ ਪ੍ਰਗਟ ਕਰਦੀ ਹੈ, ਜਗਤ ਵਿੱਚ ਵਰਤੋਂ ਹੋਣੀ ਦੂਜਾਇਗੀ ਦੀ, ਆਪਾ ਲੋਚਣਾ ਅਤੇ ਦੂਸਰਿਆਂ ਨਾਲ ਵਿਤਕਰਾਂ ਕਰਨਾ। ਦੇਖੋ ਮਾਲੋ ਮਾਂਗੋ ਬਾਬਤ ਲਿਖਿਆ ਹੈ ਕਿ ਸਤਿਗੁਰ ਦੇ ਫੁਰਮਾਨ ਮੁਜਬ ਉਹ ਮਾਲੋ ਅਤੇ ਮਾਂਗੋ ਧਰਮ ਦੀ ਕਿਰਤ ਕਰਕੇ ਵੰਡ ਖਾਵਣ। ਸੋ ਭਾਈ, ਇੱਕ ਮਤ ਇਹ ਲਈਏ ਵੰਡ ਖਾਣ ਦੀ, ਇਸ ਨਾਲ ਵਰਤੋਂ ਵਿੱਚ ਵਰਤ ਰਹੀ ਹੋਮੇ ਦੀ ਨਿਵਿਰਤੀ ਆਉਂਦੀ ਹੈ, ਭਾਵ ਦੂਜੈਗੀ ਘਟਦੀ ਹੈ, ਫਿਰ ਜੋ ਨਾਮ ਜਪੀਦਾ ਹੈ ਉਸ ਨਾਲ ਅੰਦਰ ਦੀ ਹੋਮੇ ਕਟੀਂਦੀ ਹੈ ਜੋ ਮੂਲ ਹੈ। ਦੂਜੀ ਗੱਲ, ਸਤਿਗੁਰ ਨੇ ਉਹਨਾਂ ਨੂੰ ਸਿਖਾਈ ਸੀ ਕਿ ਉਹ ਇਹ ਸਾਫ਼ ਸਹੀ ਪਈ ਆਉਂਦੀ ਹੈ ਕਿ ਤਪ ਹੱਠ ਜੋਗ ਕਰਕੇ ਤੁਸੀਂ ਆਪੇ ਨੂੰ ਸਾਧੋਗੇ, ਫਿਰ ਕੀ ਕਰੋਗੇ, ਫਿਰ ਟੋਲੋਗੇ ਪਰਮੇਸ਼ਰ ਜੀ ਦਾ ਮਿਲਾਪ। ਸਤਿਗੁਰਾਂ ਨੇ ਸਾਈਂ ਦੀ ਸਿਫਤ ਸਲਾਹ ਸਿਖਾਈ ਉਹਨਾਂ ਨੂੰ ਕਿ ਮਾਰਗ ਸੁਗਮ ਹੈ ਅਤੇ ਫਲ ਬਹੁਤਾ ਹੈ, ਇਹ ਸਿੱਧਾ ਸਾਈਂ ਮਿਲਾਪ ਵੱਲ ਲੈ ਜਾਂਦਾ ਹੈ। ਸੋ ਭਾਈ, ਹੋਮੇ ਨੂੰ ਕੁਛ ਤਾਂ ਖਾ ਜਾਏਗਾ ਤੁਹਾਡਾ ਦਾਨ ਅਤੇ ਨਾਮ, ਅਤੇ ਜਦ ਨਾਮ ਅਤੇ ਬਾਣੀ ਨੂੰ ਬਣਾਓਗੇ ਸਿਫਤ ਸਲਾਹ, ਤਾਂ ਨਾਲ ਵਾਹਿਗੁਰੂ ਮਿਲ ਪਊ, ਨਾਲੇ ਹੋਂ ਤੋਂ ਖਹਿੜਾ ਛੁੱਟ ਜਾਊ। ਜੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੱਗ ਕੇ ਰੰਗ ਵਿੱਚ ਆ ਗਿਆ, ਹੋਂ ਕਿੱਥੇ ਰਹੀ, ਅਤੇ ਜੋ ਪ੍ਰੇਮ ਵਿੱਚ ਆ ਕੇ ਸਦਾ ਉਸੇ ਦੇ ਰੰਗ ਵਿੱਚ ਆ ਕੇ ਰਹਿੰਦਾ ਹੈ ਉਹ ਮਿਲ ਪਿਆ। ਹੋਮੇ ਬਿਲਾ ਗਈ ਅਤੇ ਵਾਹਿਗੁਰੂ ਨਾਲ ਮੇਲ ਹੋ ਗਿਆ ਤਾਂ ਕਾਰਜ ਸਵਰ ਗਿਆ। ਹੁਣ ਇੱਥੋਂ ਤੁਸੀਂ ਲੱਭ ਸਕਦੇ ਹੋ ਆਪਣੀ ਉਕਾਈ। ਸ਼ਰਮ ਸਿੰਘ, ਤੁਸੀਂ ਹੀ ਲੱਭਦੇ ਹੋ ਨਾ ਮਿਹਰ ਕਰਕੇ। ਸੰਤ, ਗੁਰੂ ਜਾਣੇ ਆਪੇ ਲੱਭ ਲਵ ਤਾਂ ਚੰਗਾ ਹੈ, ਮੈਨੂੰ ਪੁੱਛੋ ਤਾਂ ਇਉਂ ਭਾਸਦਾ ਹੈ ਕਿ ਉਕਾਈ ਸੇਧ ਨਾ ਬੰਨਣ ਵਿੱਚ ਹੈ। ਸਾਡਾ ਜੀਵਨ ਦਾ ਜਾਂ ਪਰਮਾਰਥ ਟੋਲਣ ਦਾ ਪ੍ਰਯੋਜਨ ਹੈ ਵਾਹਿਗੁਰੂ ਜੀ ਦੀ ਪ੍ਰਾਪਤੀ। ਹੁਣ ਭਾਵੇਂ ਕੋਈ ਕਿਤੋਂ ਘਾਲ ਆਰੰਭੇ, ਉਸਨੇ ਸੇਧ ਬੰਨਣੀ ਹੈ ਵਾਹਿਗੁਰੂ ਪ੍ਰਾਪਤੀ। ਜੇ ਤੂੰ ਸਾਡੇ ਪੜ੍ਹਨ ਵੇਲੇ, ਸਿੱਖਣ ਸਮਝਣ ਵੇਲੇ, ਕਥਾ ਕੀਰਤਨ ਕਰਨ ਵੇਲੇ ਜਾਂ ਬਾਣੀ ਦਾ ਅਭਿਆਸ ਕਰਨ ਵੇਲੇ ਸੇਧ ਵਾਹਿਗੁਰੂ ਜੀ ਦੀ ਹੈ, ਕਦੇ ਹੋ ਨਹੀਂ ਸਕਦਾ ਕਿ ਇਸ ਤੁਹਾਡੀ ਘਾਲ ਨੂੰ ਫਲ ਨਾ ਲੱਗੇ। ਹਾਂਜੀ, ਫਿਰ ਦੁਹਰਾ ਦੇਈਏ, ਮੈਨੂੰ ਪੁੱਛੋ ਤਾਂ ਇਉਂ ਭਾਸਦਾ ਹੈ ਕਿ ਉਕਾਈ ਸੇਧ ਨਾ ਬੰਨਣ ਵਿੱਚ ਹੈ। ਸਾਡਾ ਜੀਵਨ ਦਾ ਜਾਂ ਪਰਮਾਰਥ ਟੋਲਣ ਦਾ ਪ੍ਰਯੋਜਨ ਹੈ ਵਾਹਿਗੁਰੂ ਜੀ ਦੀ ਪ੍ਰਾਪਤੀ। ਹੁਣ ਭਾਵੇਂ ਕੋਈ ਕਿਤੋਂ ਘਾਲ ਆਰੰਭੇ, ਉਸਨੇ ਸੇਧ ਬੰਨਣੀ ਹੈ ਵਾਹਿਗੁਰੂ ਪ੍ਰਾਪਤੀ। ਜੇ ਤੂੰ ਸਾਡੇ ਪੜ੍ਹਨ ਵੇਲੇ, ਸਿੱਖਣ ਸਮਝਣ ਵੇਲੇ, ਕਥਾ ਕੀਰਤਨ ਕਰਨ ਵੇਲੇ ਜਾਂ ਬਾਣੀ ਦਾ ਅਭਿਆਸ ਕਰਨ ਵੇਲੇ ਸੇਧ ਵਾਹਿਗੁਰੂ ਜੀ ਦੀ ਹੈ, ਕਦੇ ਹੋ ਨਹੀਂ ਸਕਦਾ ਕਿ ਇਸ ਤੁਹਾਡੀ ਘਾਲ ਨੂੰ ਫਲ ਨਾ ਲੱਗੇ। ਅਸੀਂ ਜੇ ਵਾਹਿਗੁਰੂ ਜੀ ਨੂੰ ਲੋਚਦੇ ਹਾਂ ਤਾਂ ਉਹ ਵੀ ਆਪਣੀ ਸਾਜੀ ਨੂੰ ਲੋਚਦਾ ਹੈ, ਕਿਉਂਕਿ ਉਹ ਪ੍ਰੇਮ ਹੈ ਅਤੇ ਪ੍ਰੇਮ ਦਾ ਪ੍ਰਕਾਸ਼ ਹੈ। ਪ੍ਰੇਮ ਦਾ ਪ੍ਰਕਾਸ਼ ਕੀ ਹੈ? ਪ੍ਰੇਮ ਕਰਨਾ ਅਤੇ ਪ੍ਰੇਮ ਕੀਤੇ ਜਾਣਾ। ਪਰ ਜੇ ਸੇਧ ਬੱਝ ਗਈ ਕਿ ਚੰਗੀ ਕਥਾ ਕਰਾਂਗੇ, ਚੰਗਾ ਸੁਰੀਲਾ ਰਾਗ ਸਿੱਖ ਕੇ ਨਿਪੁੰਨਤਾ ਵਾਲਾ ਕਰਾਂਗੇ, ਤਾਂ ਪਦਾਰਥ ਬਹੁਤ ਹੋਵੇਗਾ ਅਤੇ ਜਸ ਫੈਲੇਗਾ, ਤਾਂ ਭਾਈ ਇਹ ਉਹ ਕੁਛ ਪ੍ਰਾਪਤ ਹੋਵੇਗਾ। ਬਾਣੀ ਕਾਮ ਧੇਨ ਹੈ, ਜੋ ਸਿੱਧ ਬੰਨੋ ਉਹੀ ਸਿੱਧ ਹੁੰਦਾ ਹੈ। ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦੇਈਏ ਜੀ। ਪਰ ਜੇ ਸੇਧ ਬੱਜ ਗਈ ਕਿ ਚੰਗੀ ਕਥਾ ਕਰਾਂਗੇ, ਚੰਗਾ ਸੁਰੀਲਾ ਰਾਗ ਸਿੱਖ ਕੇ ਨਿਪੁੰਨਤਾ ਵਾਲਾ ਕਰਾਂਗੇ ਕੀਰਤਨ, ਤਾਂ ਪਦਾਰਥ ਬਹੁਤ ਹੋਵੇਗਾ ਅਤੇ ਜਸ ਫੈਲੇਗਾ, ਤਾਂ ਭਾਈ ਇਹ ਉਹ ਕੁਛ ਪ੍ਰਾਪਤ ਹੋਵੇਗਾ। ਬਾਣੀ ਕਾਮ ਧੇਨ ਹੈ, ਜੋ ਸੇਧ ਬੰਨੋ ਉਹੀ ਸਿੱਧ ਹੁੰਦਾ ਹੈ। ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਹੁਣ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ। ਹੁਣ ਤੁਸੀਂ ਵਿਚਾਰ ਕੇ ਆਪਣੇ ਅੰਦਰ ਆਪ ਤੱਕ ਲਓ ਕਿ ਦਰੁਸਤ ਸੀ ਕਿ ਗਲਤ, ਚੰਗੀ ਤਰ੍ਹਾਂ ਮਨ ਵਿੱਚ ਕੰਘੀ ਮਾਰ ਲਓ ਕਿ ਜਦੋਂ ਕੀਰਤਨ ਕਰਕੇ ਉੱਠੇ ਦਿਲ ਕਰਦਾ ਹੈ ਕਿ ਨਹੀਂ, ਕਿ ਲੋਕ ਜੋ ਉੱਠੇ ਹਨ ਕਿਵੇਂ ਕੰਨੀ ਪੈ ਜਾਵੇ ਕਿ ਕੀ ਗੱਲਾਂ ਕਰਦੇ ਹਨ। ਜੇ ਕੰਨੀ ਸੋ ਪੈ ਜਾਏ ਕਿ ਅੱਜ ਭਾਈ ਫਲਾਣਾ ਸਿੰਘ ਨੇ ਵਾਹ ਕੀਰਤਨ ਕੀਤਾ ਅਤੇ ਭਾਈ ਫਲਾਣਾ ਸਿੰਘ ਨੇ ਵਾਹ ਕਥਾ ਕੀਤੀ, ਤਦੋਂ ਮਨ ਕਿਹੜਾ ਤਰਪਦਾ ਹੈ ਚਾਉ ਨਾਲ। ਇਹ ਹੈ ਕੁਛ ਨਿਸ਼ਾਨੀ ਕਿ ਮਨ ਦੀ ਸੇਧ ਲੋਕਾਂ ਤੋਂ ਉਪਮਾ ਦੀ ਮੰਗ ਸੀ। ਹਾਂਜੀ, ਫਿਰ ਦੁਹਰਾ ਦਈ, ਹੁਣ ਤੁਸੀਂ ਵਿਚਾਰ ਕੇ ਆਪਣੇ ਅੰਦਰ ਆਪ ਤੱਕ ਲਓ ਕਿ ਦਰੁਸਤ ਸੀ ਕਿ ਗਲਤ। ਚੰਗੀ ਤਰ੍ਹਾਂ ਮਨ ਵਿੱਚ ਕੰਘੀ ਮਾਰ ਲਓ ਅਤੇ ਜਦੋਂ ਕੀਰਤਨ ਕਰਕੇ ਉੱਠੇ ਦਿਲ ਕਰਦਾ ਹੈ ਕਿ ਨਹੀਂ, ਕਿ ਲੋਕ ਜੋ ਉੱਠੇ ਹਨ ਕਿਵੇਂ ਕੰਨੀ ਪਵੇ ਕਿ ਕੀ ਗੱਲਾਂ ਕਰਦੇ ਹਨ। ਜੇ ਕੰਨੀ ਸੋ ਪੈ ਜਾਏ ਕਿ ਅੱਜ ਭਾਈ ਫਲਾਣਾ ਸਿੰਘ ਨੇ ਵਾਹ ਕੀਰਤਨ ਕੀਤਾ ਅਤੇ ਭਾਈ ਫਲਾਣਾ ਸਿੰਘ ਨੇ ਵਾਹ ਕਥਾ ਕੀਤੀ, ਤਦੋਂ ਮਨ ਕਿਹੜਾ ਤਰਪਦਾ ਹੈ ਚਾਉ ਨਾਲ। ਇਹ ਹੈ ਕੁਛ ਨਿਸ਼ਾਨੀ ਕਿ ਮਨ ਦੀ ਸੇਧ ਲੋਕਾਂ ਤੋਂ ਉਪਮਾ ਦੀ ਮੰਗ ਸੀ। ਇਸ ਦੇ ਨਾਲ ਹੀ ਹੋਰ ਲੈ ਲਓ ਪਦਾਰਥ ਆਦਿਕਾਂ ਦੀ ਮੰਗ। ਸੋ ਜੇ ਸਾਡੀ ਸੇਧ ਵਾਹਿਗੁਰੂ ਹੈ ਤਾਂ ਅਸੀਂ ਕਰਾਂਗੇ ਕਥਾ, ਪਰ ਜੋ ਕਹਾਂਗੇ ਉਹ ਸਮੋਧ ਕਰਾਂਗੇ ਮਨ ਨੂੰ। ਮਨ ਨਿਰਮਲ ਹੋਵੇਗਾ ਅਤੇ ਸਿਫਤ ਸਲਾਹ ਵੱਲ ਨੂੰ ਉਮਲੇਗਾ। ਇਸ ਤਰ੍ਹਾਂ ਕੀਰਤਨ ਸੁਣਾਈਏ ਆਪਣੇ ਮਨ ਨੂੰ, ਕੀਰਤਨ ਸੁਣਾਈਏ ਗੁਰੂ ਸਾਹਿਬਾਂ ਨੂੰ, ਚਾਉ ਅਤੇ ਅਦਬ ਵਿੱਚ ਹੋ ਕੇ। ਮਰਦਾਨੇ ਵਰਗੇ ਗੁਰੂ ਕੇ ਪਿਆਰੇ ਦਾ ਕੰਮ ਮਿਲ ਪਿਆ ਹੈ ਸਾਨੂੰ ਸਤਿਗੁਰੂ ਨੂੰ ਕੀਰਤਨ ਸੁਣਾਉਣ ਦਾ। ਫਿਰ ਦੇਖੋ ਕਿ ਕੀਰਤਨ ਵੇਲੇ ਮਨ ਜਾ ਕੇ ਠਹਿਕੇਗਾ ਸਤਿਗੁਰੂ ਦੇ ਚਰਨਾਂ ਨਾਲ ਅਤੇ ਉੱਥੋਂ ਲਿਆਵੇਗਾ ਰੰਗ ਪਵਿੱਤਰਤਾ ਦਾ, ਰਸ ਰੰਗ ਦਾ। ਕੀਰਤਨ ਤਾਂ ਸੁਣੇਗੀ ਸਾਧ ਸੰਗਤ, ਲਾਭ ਉਹਨਾਂ ਨੂੰ ਵੀ ਪੁੱਜੇਗਾ, ਪਰ ਤੁਹਾਡਾ ਮਨ ਜੁੜੇਗਾ ਸਤਿਗੁਰੂ ਨਾਲ ਅਤੇ ਲਵੇਗਾ ਆਪਣੇ ਵਿੱਚ ਅਕਸ ਸਤਿਗੁਰੂ ਦੇ ਮਿਲਾਪ ਦਾ ਅਤੇ ਗੁਣਾਂ। ਜਿਵੇਂ ਚਿੱਠੀ ਰਸਾਂ ਭਾਵ ਡਾਕੀਆ, ਚਿੱਠੀਆਂ ਤਾਂ ਸਾਨੂੰ ਪਹੁੰਚਾ ਜਾਂਦਾ ਹੈ ਪਰ ਉਸਦਾ ਚਿੱਤ ਤਾਂ ਸਾਡੇ ਵਿੱਚ ਨਹੀਂ ਨਾ ਵੱਸਦਾ। ਉਹ ਨੌਕਰ ਆਉਂਦਾ ਹੈ ਡਾਕਖਾਨੇ ਦਾ, ਉਸਨੂੰ ਤਨਖਾਹ ਉੱਥੋਂ ਮਿਲਦੀ ਹੈ, ਉਸਦਾ ਮਨ ਲੱਗਾ ਹੁੰਦਾ ਹੈ ਡਾਕਖਾਨੇ ਦੇ ਵੱਡੇ ਅਫਸਰ ਨਾਲ। ਤਿਵੇਂ ਸਾਡੀ ਜੇ ਮਨ ਵਿੱਚ ਸੇਧ ਬੱਝ ਗਈ ਹੈ ਵਾਹਿਗੁਰੂ ਬੰਨੇ, ਤਾਂ ਅਸੀਂ ਕਰਾਂਗੇ ਕਥਾ ਕੀਰਤਨ ਸੰਗਤ ਵਿੱਚ ਗੁਰਬਾਣੀ ਦੇ, ਕਥਾ ਅਤੇ ਗਾਇਨ ਦਾ। ਲਾਭ ਪੁੱਜੇਗਾ ਸੰਗਤ ਨੂੰ, ਪਰ ਸਾਡੇ ਮਨ ਦੀ ਸੇਧ ਵਾਹਿਗੁਰੂ ਨਾਲ ਹੋਣ ਕਰਕੇ ਸਾਡਾ ਮਨ ਰਹੇਗਾ ਵਾਹਿਗੁਰੂ ਰੁਖੀਆ, ਵਾਹਿਗੁਰੂ ਵੱਲ ਲੱਗਾ ਹੋਇਆ। ਕਥਾ ਕੀਰਤਨ ਦਾ ਭਾਵ ਕੁਛ ਹੋਵੇਗਾ ਮਨ ਨੂੰ ਸਮੋਧ ਕਰਨ ਵਾਲਾ, ਕੁਛ ਹੋਵੇਗਾ ਵਾਹਿਗੁਰੂ ਦੇ ਜਸ ਅਤੇ ਪ੍ਰੇਮ ਦਾ। ਉਹ ਸਾਨੂੰ ਲਾਏਗਾ ਆਪਣੇ ਨਿਸ਼ਾਨੇ ਵੱਲ ਅਤੇ ਜੋੜੇਗਾ ਉਸ ਨਾਲ। ਸਾਨੂੰ ਫਲ ਉੱਥੋਂ ਮਿਲੇਗਾ ਆਤਮ ਉੱਨਤੀ ਦਾ। ਜੇ ਇਸ ਸੇਧ ਤੋਂ ਉੱਗ ਜਾਵਾਂਗੇ ਤਾਂ ਸਾਨੂੰ ਮਿਲੇਗੀ ਉਹ ਕੁਛ ਕਿ ਜਿੱਧਰ ਅਸਾਂ ਵਧੀ ਹੈ ਸੇਧ ਆਪਣੀ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਕਬੀਰ ਸਿੱਖ ਸਾਖਾ ਬੋਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਜਦੋਂ ਸੇਧ ਆਪਣੇ ਮਾਲਕ ਦੀ ਨਾ ਰੱਖੀ, ਜਿਸ ਦੇ ਕਿ ਅਸੀਂ ਚਾਕਰ ਹਾਂ, ਅਤੇ ਸੇਧ ਬਣ ਲਈ ਮਾਇਆ ਦੀ ਅਤੇ ਆਪਣੇ ਜਸ ਦੀ ਅਤੇ ਉਹਨਾਂ ਲੋਕਾਂ ਦੀ ਕਿ ਜਿਨ੍ਹਾਂ ਤੋਂ ਪ੍ਰਾਪਤੀ ਹੋਣੀ ਹੈ ਮਾਇਆ ਦੀ ਅਤੇ ਜਸ ਦੀ, ਤਾਂ ਸਾਨੂੰ ਮਾਇਆ ਅਤੇ ਜਸ ਮਿਲੇਗਾ, ਪਰ ਜਿਨ੍ਹਾਂ ਤੋਂ ਮਿਲੇਗਾ ਬੇਮਲੂਮੇ ਚਾਕਰੀ ਹੋ ਜਾਵੇਗੀ ਉਹਨਾਂ ਦੀ, ਅਤੇ ਉਹਨਾਂ ਦੇ ਪਾਪਾਂ ਦੇ ਭਾਰ ਵੰਡੀਣਗੇ ਸਾਡੇ ਨਾਲ, ਕਿਉਂਕਿ ਉਹ ਦਾਨ ਦਿੰਦੇ ਹਨ ਉਸ ਵੇਲੇ ਜਿਸ ਵੇਲੇ ਉਹਨਾਂ ਦੇ ਮਨ ਹੋ ਜਾਂਦੇ ਹਨ ਨਰਮ ਸਾਡੇ ਕਥਨ ਜਾਂ ਕੀਰਤਨ ਨਾਲ। ਫਿਰ ਦੁਹਰਾ ਦੇਈਏ, ਜਦੋਂ ਸੇਧ ਆਪਣੇ ਮਾਲਕ ਦੀ ਨਾ ਰੱਖੀ, ਜਿਸ ਦੇ ਕਿ ਅਸੀਂ ਚਾਕਰ ਹਾਂ, ਅਤੇ ਸੇਧ ਬਣ ਲਈ ਮਾਇਆ ਦੀ ਅਤੇ ਆਪਣੇ ਜਸ ਦੀ, ਅਤੇ ਉਹਨਾਂ ਲੋਕਾਂ ਦੀ ਕਿ ਜਿਨ੍ਹਾਂ ਤੋਂ ਪ੍ਰਾਪਤੀ ਹੋਣੀ ਹੈ ਮਾਇਆ ਦੀ ਅਤੇ ਜਸ ਦੀ, ਤਾਂ ਸਾਨੂੰ ਮਾਇਆ ਅਤੇ ਜਸ ਮਿਲੇਗਾ, ਪਰ ਜਿਨ੍ਹਾਂ ਤੋਂ ਮਿਲੇਗਾ ਬੇਮਲੂਮੇ ਚਾਕਰੀ ਹੋ ਜਾਵੇਗੀ ਉਹਨਾਂ ਦੀ, ਅਤੇ ਉਹਨਾਂ ਦੇ ਪਾਪਾਂ ਦੇ ਭਾਰ ਵੰਡੀਣਗੇ ਸਾਡੇ ਨਾਲ, ਕਿਉਂਕਿ ਉਹ ਦਾਨ ਦਿੰਦੇ ਹਨ ਉਸ ਵੇਲੇ ਜਿਸ ਵੇਲੇ ਉਹਨਾਂ ਦੇ ਮਨ ਹੋ ਜਾਂਦੇ ਹਨ ਨਰਮ ਸਾਡੇ ਕਥਨ ਜਾਂ ਕੀਰਤਨ ਨਾਲ। ਇਸ ਨੂੰ ਕਬੀਰ ਜੀ ਨੇ ਫੁਰਮਾਇਆ ਹੈ, ਕਬੀਰ ਭਾਰ ਪਰਾਈ ਸਿਰ ਚਰੈ, ਚਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੈ, ਆ ਗਏ ਔਗਟ ਕਾਟ। ਕਿ ਤੇਰੀ ਆਪਣੀ ਪੰਡ ਕਾਫੀ ਭਾਰੀ ਹੈ ਹੇ ਸੱਜਣ, ਤੂੰ ਪਰਾਏ ਭਾਰ ਨਾਲ ਚੁੱਕ ਰਿਹਾ ਹੈ, ਤੂੰ ਪਰਾਏ ਭਾਰ ਨਾਲ ਚੁੱਕ ਰਿਹਾ ਹੈ, ਅੱਗੇ ਰਸਤਾ ਔਖਾ ਹੈ, ਤੂੰ ਦੋ ਭਾਰ ਕੀ ਕੋ ਚੁੱਕ ਕੇ ਟੁਰੇਂਗਾ। ਸੋ ਭਾਈ ਮਾਇਆ ਅਤੇ ਜਸ ਦਾ ਮੋਹ ਅਤੇ ਪਰਾਇਆ ਭਾਰ ਇਹ ਹੈ ਜੋ ਸਾਡੇ ਮਨਾਂ ਨੂੰ ਉਸ ਰੰਗ ਵਿੱਚ ਨਹੀਂ ਜਾਣ ਦਿੰਦਾ ਕਿ ਜਿਸ ਵਿੱਚ ਤੁਹਾਨੂੰ ਸੁਰਿੰਦਰ ਨਾਥ ਨੇ ਦੱਸਿਆ ਸੀ ਕਿ ਉਹ ਅਤੇ ਹੋਰ ਇੱਤਰ ਸਾਧਨਾ ਕਰਨ ਵਾਲੇ ਦੁਰਾਡੇ ਪਏ ਆਦਮੀ ਗੁਰਬਾਣੀ ਦੇ ਪਿਆਰ ਨਾਲ ਜਾ ਵੜੇ ਸਨ। ਤੁਸੀਂ ਗੁਰੂ ਕੇ ਹਜ਼ੂਰੀ ਹੋ, ਮੇਰਾ ਤੁਸਾਨੂੰ ਕੁਛ ਕਹਿਣਾ ਨਹੀਂ ਬਣਦਾ। ਮੈਂ ਤਾਂ ਜੋ ਕੁਛ ਆਖਿਆ ਹੈ ਮੈਂ ਆਪਣੇ ਮਨ ਨੂੰ ਸਮੋਦਿਆ ਹੈ, ਤੁਸੀਂ ਵੀ ਵਿਚਾਰ ਕਰ ਲਓ। ਜੇ ਕੁਛ ਗੱਲ ਦਿਲ ਪੁੜਦੀ ਹੈ ਤਾਂ ਪੱਲੇ ਬੰਨ ਲਓ, ਗੁਰੂ ਬਖਸ਼ੇ। ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡ ਗੁਨਹਿਗਾਰ। ਤਥਾ ਲੇਖੇ ਕਤੇ ਨਾ ਛੂਟੀਏ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਕਹਿ ਕੇ ਸੰਤ ਚੁੱਪ ਹੋ ਗਏ। ਨੈਣ ਪਹਿਲਾਂ ਲਾਲ ਹੋ ਗਏ, ਫਿਰ ਭਰ ਆਏ, ਫਿਰ ਮਿਟ ਗਏ, ਬੁੱਲ ਫਰਕੇ ਫਿਰ ਘੁੱਟ ਗਏ। ਸੁਣਨ ਵਾਲੇ ਵੀ ਅਚਰਜ ਵਿੱਚ ਆ ਕੇ ਨੈਣ ਭਰ ਲਿਆਏ, ਬੰਦ ਕਰ ਲਏ ਅਤੇ ਕਿੰਨਾ ਚਿਰ ਚੁੱਪ ਵਰਤੀ ਰਹੀ। ਫਿਰ ਸੰਤਾਂ ਦੇ ਨੈਣ ਖੁੱਲ੍ਹੇ ਅਤੇ ਇਹ ਵਾਕ ਬੜੀ ਮਿੱਠੀ ਸੁਰ ਵਿੱਚ ਗਾਇਨ ਹੋਏ। ਬੜ ਭਾਗੀ ਅਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਅਤੇ ਸੁਖੀ। ਏਕੋ ਏਕ ਏਕ ਪਛਾਣੇ, ਇਤ ਉਤ ਕੀ ਉਹ ਸੋਝੀ ਜਾਣੇ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣੇ। ਕੁਛ ਚਿਰ ਮਗਰੋਂ ਨੈਣ ਖੁੱਲ੍ਹੇ, ਸ਼ਰਮ ਸਿੰਘ ਨਰਮ ਸਿੰਘ ਜੀ ਨੇ ਧੰਨਵਾਦ ਕੀਤਾ, ਆਖਿਆ ਗੱਲ ਤਾਂ ਨਿੱਕੀ ਜਿਹੀ ਨਿਕਲੀ, ਠੀਕ ਹਾਂ ਠੀਕ ਪਤੇ ਦੀ, ਠੀਕ ਮਰਮ ਦੀ। ਕੱਖ ਦੇ ਓਲੇ ਲੱਖ ਇਸ ਨੂੰ ਆਖਦੇ ਹਨ, ਧੰਨ ਉਹ ਆਪ ਜਿਨ੍ਹਾਂ ਨੇ ਇਤਨੀ ਮਿਹਰ ਕੀਤੀ ਹੈ। ਸੰਤਾਂ ਨੇ ਫਿਰ ਨਜ਼ਰ ਕੀਤੀ ਮਰਮ ਸਿੰਘ ਵੱਲ ਅਤੇ ਆਖਿਆ, ਸੱਜਣਾ ਗੁਰੂ ਕੇ ਹੋ ਕੇ ਗੁਰਬਾਣੀ ਨਾਲ ਕਦੇ ਵਿਥ ਨਾ ਪਾਈਏ। ਦੇਖ ਗੁਰਬਾਣੀ ਆਖਦੀ ਹੈ, ਮਿੱਠ ਰਸ ਖਾਏ ਸੋ ਰੋਗ ਭਰੀ ਜੈ, ਕੰਧ ਮੂਲ ਸੁਖ ਨਾਈ, ਨਾਮ ਵਿਸਾਰ ਚਲੇ ਅਨਮਾਰਗ ਅੰਤ ਕਾਲ ਪਛਤਾਈ। ਇਹ ਗੁਰਬਾਣੀ ਦਾ ਹੀ ਪ੍ਰਤਾਪ ਸੀ ਕਿ ਤੈਨੂੰ ਫਿਰ ਭੁੱਲੀ ਪੈ ਗਏ ਨੂੰ ਮੋੜ ਲਿਆਈ ਹੈ। ਸੱਜਣੋ ਨਾਮ ਨੂੰ ਪੱਕੀ ਗਣ ਦੇ ਕੇ ਪੱਲੇ ਬੰਨੋ। ਗੁਰਵਾਕ ਹੈ, ਨਉ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬਾਦਾ ਛਿਕ ਜੀਓ। ਹਾਂਜੀ, ਬਾਣੀ ਤੋਂ ਕਦੇ ਨਾ ਵਿਛੜੋ। ਤੀਸਰੇ ਸਾਹਿਬਾਂ ਦਾ ਹੁਕਮ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਬਾਕੀ ਕੋਈ ਹੋਰ ਗੱਲ ਤੁਸਾਂ ਪੁੱਛਣੀ ਹੋਵੇ ਤਾਂ। ਮਰਮ ਸਿੰਘ, ਆਪ ਦੇ ਸਾਰੇ ਬਚਨਾਂ ਨਾਲ ਹੁਣ ਮੈਨੂੰ ਵੀ ਸੋਝੀ ਹੋ ਆਈ ਹੈ ਆਪਣੀ ਉਕਾਈ ਦੀ। ਮੈਂ ਇਤਨੀ ਬੇਨਤੀ ਕਰਨੀ ਹੈ ਕਿ ਭਾਵੇਂ ਆਪ ਨਿਮਰਤਾ ਭਾਵ ਵਿੱਚ ਵਸਦੇ ਹੋ, ਤਦ ਵੀ ਆਪ ਗੁਰਮੁਖ ਹੋ, ਨਾਮ ਜਪਦੇ ਹੋ, ਜਪਾਉਣਾ ਵੀ ਆਪ ਦਾ ਧਰਮ ਹੈ। ਜੇ ਆਗਿਆ ਦੇਵ ਤਾਂ ਕਦੇ ਕਦੇ ਆਪ ਦਾ ਸਤਸੰਗ ਕਰਨ ਆ ਜਾਇਆ ਕਰੀਏ। ਆਪ ਪਤਾ ਨਹੀਂ ਕਿਤਨਾ ਚਿਰ ਇੱਥੇ ਹੋ, ਪਰ ਜਦ ਤੱਕ ਹੋ ਆਗਿਆ ਦੇ ਦਿਓ, ਅਸੀਂ ਆਪ ਦਾ ਸਮਾਂ ਵਿਅਰਥ ਨਹੀਂ ਲਵਾਂਗੇ। ਸੰਤ ਜੀ, ਜੀ ਸਤਿਕੇ ਭਾਈ, ਇਹ ਸਰੀਰ ਤਾਂ ਐਸਾ ਹੀ ਹੈ ਸੀ, ਸਤਿਗੁਰੂ ਨਾਨਕ ਦੇਵ ਨੇ ਨਾਮ ਦੀ ਮਿਹਰ ਕੀਤੀ ਹੈ, ਹੁਣ ਹੁਕਮ ਹੈ ਜਪਣਾ ਅਤੇ ਜਪਾਉਣਾ। ਆਪ ਸਭ ਅੰਮ੍ਰਿਤਧਾਰੀ ਹੋ, ਨਾਮ ਬਾਣੀ ਅਤੇ ਰਹਿਤ ਧਾਰਨ ਦੀ ਮਿਹਰ ਆਪ 'ਤੇ ਹੋ ਚੁੱਕੀ ਹੈ। ਵੱਖਰ ਆਪ ਨੂੰ ਮਿਲ ਚੁੱਕਾ ਹੈ ਨਾਮ ਦਾ, ਅੰਮ੍ਰਿਤ ਦਾ ਅਤੇ ਸਤਸੰਗ ਗੁਰੂ ਰੂਪ ਮੰਡਲ ਤੋਂ। ਉਸ ਵੱਖਰ ਦਾ ਵਪਾਰ ਕਰਨਾ ਹੈ ਸੋ ਕਰੋ। ਉਸ ਵਪਾਰ ਵਿੱਚ ਵਿਤਕਰੇ ਰਹਿਤ ਵਪਾਰੀ ਵਾਂਗੂ ਜੋ ਸਹਾਇਤਾ ਹੋ ਸਕੇ ਮੈਂ ਕਰਨੇ ਨੂੰ ਤਿਆਰ ਹਾਂ। ਗੁਰਬਾਣੀ ਨਾਲ ਪਿਆਰ ਕਰੋ, ਨਾਮ ਜਪੋ, ਸਿਫ ਸਲਾਹ ਦਾ ਮਾਰਗ ਸਮਝੋ, ਔਗਣਾਂ ਦੀ ਗੰਢਣੀ ਕੋਈ ਨਾ ਬਣੋ। ਇਤ ਬਿਦ ਵਪਾਰ ਕਰੋ, ਮੈਂ ਹਾਜ਼ਰ ਹਾਂ, ਜਪਣ ਜਪਾਉਣ ਵਿੱਚ ਸਹਾਈ ਹੋਣਾ ਹੁਕਮ ਹੈ, ਸਭ ਕਾਰ ਹੁਕਮ ਵਿੱਚ ਕਰਨੀ ਹੈ। ਮੈਂ ਤਾਂ ਗੁਰੂ ਕੇ ਦਰ ਕਿਸ ਗਿਣਤੀ ਵਿੱਚ ਹਾਂ, ਸਤਿਗੁਰ ਨੇ ਆਪ ਫਰਮਾਇਆ ਹੈ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਸਾਹਿਬ ਜੀ ਨੇ ਸਾਨੂੰ ਵਾਹਿਗੁਰੂ ਦਾ ਹੁਕਮ ਸੁਣਾਇਆ ਹੈ, ਇਸ ਸਰੀਰ ਨੇ ਤੁਹਾਨੂੰ ਗੁਰੂ ਸਾਹਿਬਾਂ ਦਾ ਹੁਕਮ ਸੁਣਾਇਆ ਹੈ, ਸੋ ਹੁਕਮ ਵਿੱਚ ਸਭ ਨੇ ਖੇਲਣਾ ਹੈ। ਇਉਂ ਸਾਰੇ ਸੁਖੀ ਹੋ ਕੇ ਵਿਦਾ ਹੋਏ। ਸੰਤ ਫਿਰ ਆਪਣੀ ਕੁੱਟੀ ਦੇ ਉਦਾਲੇ ਪਰਿਕਰਮਾ ਕਰਨ ਲੱਗ ਪਏ ਅਤੇ ਬੜੀ ਮਿੱਠੀ ਸੁਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਵਿੱਚ ਲੱਗ ਗਏ। ਇਕਾਂਤ ਸੀ ਅਤੇ ਪ੍ਰੇਮਮਈ ਹਿਰਦਾ ਅਤੇ ਗੁਰੂ ਜਸ ਨਾਲ ਪਵਿੱਤਰ ਹੋਈ ਰਸਨਾ ਸੀ, ਰੰਗ ਬਚ ਗਿਆ। ਕਈ ਵੇਰ ਪਾਠ ਵਿੱਚ ਆਪਦੇ ਨੈਣ ਭਰੇ, ਕਈ ਵੇਰ ਮਗਨ ਹੋ ਗਏ। ਭੋਗ ਪਾ ਕੇ ਆਪ ਫਿਰ ਨਾਮ ਰੰਗ ਵਿੱਚ ਟਿਕ ਗਏ। ਗੁਰੂ ਸਭ ਨੂੰ ਨਾਮਦਾਨ ਬਖਸ਼ੇ, ਗੁਰੂ ਸਭ ਨੂੰ ਗੁਰਬਾਣੀ ਦਾ ਪ੍ਰੇਮ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।